नानक पार उतार, नानक पार उतार। नानक पार उतार, नानक पार उतार। सारे बोलो जी नानक पार उतार,
नानक पार उतार।
अंध धूप महाभयान, अंध धूप
महाभयान,
अंध धूप महाभयान, अंध धूप
महाभयान।
नानक पार उतार, नानक पार उतार। सारे जी नानक
पार उतार,
वाहेगुरु
नानक पार उतार।
हे गोविंद, हे गोपाल, हे दयाल लाल। हे गोविंद, हे गोपाल, हे दयाल लाल। प्राणनाथ अनाथ सखे, दीन दर्द निवार, दीन दर्द निवार। की मंगना नानक पार, नानक नानक पार उतार, नानक समरथ अगम पूरन, मोह मया तार। अंधकूप महाभयान, नानक पार उतार, नानक पार, नानक पार उतार, अंदरों नानक पार उतार, नानक पार उतार, कलगियां वाले बच्चा वाले सारी संगत ते कृपा करो, वाले बजा वाले नानक पार उतार, नानक नानक पार ਗੁਰੂ गुरु गोबिंद सिंह जी जेता समुंद सागर नीर भरिया तेते औगुण हमारे पिता जी तेते औगुण हमारे तेते औगुण हमारे मैं जेहा ना अकृत कण है भी ना हुआ ना होवण हारा गुरु गोबिंद सिंह जी जेता समुंद सागर नीर भरिया तेते अवगुण हमारे पिता जी सब अवगुण मैं गुण नहीं कोई क्यों कर कंत मिलावा कोई ता समुंद सागर नीर भरिया तेते औगुण हमारे फरीदा काले पंडे कपड़े काले मेंढे कपड़े काला मेंढा वेस गुन ही भरिया मैं फिर लोग दरवे जेता समुंद सागर नीर भरिया तेते औगुण हमारे गुरु गोबिंद सिंह जी गली असी चंगियां अचारी बुरियां मनो कसूबा कालियां बाहर चिट्टियां जेता समुंद सागर नीर भरिया तेते औगुण हमारे दया करो किछ मेहर उपावो दोवदे पत्थर तारे डुबदे पत्थर तारे डुबदे तारे
पत्थर तारे डुबदे पत्थर तारे
भैणो डुबदे दया करो किछ मेरी उपावो दोदे पारे नानक पार उतारे नानक पार उतारे सारे मंगो नान अंधकूप महाभयान 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 खन्यो तिखी वालों निकी एत मार्ग जाना पिताजी अंधकूप महाभयान महाभयान कबीर जग काजल की कोठड़ी महाभयान महाभयान साध संगत के अंचल लावो बिखम नदी जाए तरनी बिखम नदी महाभयान अंधकूप महाभयान
अंधकूप महाभयान
मित्रने खुई मुंद अकेली गुरु गोबिंद सिंह जी विदन खुई महाभयान समुंद के लिए ना को साथी ना को महाप्यार आंध धूप नानक पार उतार नानक पार नानक पार उतार नानक पार नानक पार ओ नानक पार उतार नानक पार उतार कृपा प्रभ साध संग मेली 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 हर कृपा प्रभ साध संग हर कृपा जहाँ पर देखा था मेरा अल्लो वेली
जहाँ पर देखा था मेरा अल्लो वेली
कर कृपा प्रभ साध संग सती ना को बेली कर कृपा प्रभ सत संग मेली जा फिर देखा त मेरा लो बेली वाट हमारी खरी उड़ीनी खने उत्की बहुत पैणी उस उप मार्ग मेरा शे परी दा पंत समार सवे सेख परी दा पंत समार सवेरा कर कृपा प्रभु देखा ता मेरा अल्लो बेली जा
फिर देखा ता मेरा अल्लो बेली
जा फिर देखा ता मेरा अल्लो कर कृपा प्रभु साध संग कर
कृपा प्रभु साध संग
साध संग मिली साध संग सत्संग मेली सत्संग मेले हाँ जी कर कृपा प्रभु सत्संग कर कृपा प्रभु साध संग मेली
प्रभु साध संग
कर कृपा प्रभु साध संग मेली
कर कृपा प्रभु साध संग मेली
कर कृपा प्रभु साध संग मेली सारी संगत कलगियां वाले पिता जी दे प्यार विच गज के आखो सतनाम ਜਿਨ੍ਹਾਂ ਨੇ ਨਹੀਂ ਹਾਜ਼ਰੀ ਲਾਈ ਇੱਕ ਵਾਰੀ ਫੇਰ ਕਿਰਪਾ ਕਰੋ, ਗੱਜ ਕੇ ਆਖੋ ਸਤਨਾਮ। ਵੀ ਕੰਮ ਵੀ ਜ਼ਰੂਰੀ ਹੋਣ, ਪਿੱਛੇ ਪਾ ਦੇਣਾ, ਪਰ ਮਨ ਨੂੰ ਇਸ ਰਸਤੇ 'ਤੇ ਤੋਰਨਾ ਕਿ ਵੀ ਕੰਮ ਵੀ ਜ਼ਰੂਰੀ ਪਿੱਛੇ ਪਾ ਦੇ ਮਨਾਂ, ਪਰ ਸੰਗਤ ਨਾ ਛੱਡ। ਸੰਗਤ ਵਿੱਚ ਬੜਾ ਹੀ ਲਾਭ ਹੈ। ਇੱਕ ਲਾਭ ਤਾਂ ਹੈ ਵੀ ਜਿਹੜੀਆਂ ਸਾਨੂੰ ਅਗਲੀਆਂ ਮੰਜ਼ਲਾਂ ਮਿਲਦੀਆਂ, ਦੂਸਰਾ ਲਾਭ ਹੈ ਕਿ ਸੰਗਤ ਵਿੱਚ ਕਈ ਬਖਸ਼ੇ ਬੈਠੇ ਹੁੰਦੇ ਨੇ, ਉਹਨਾਂ ਦੀ ਵਾਈਬ੍ਰੇਸ਼ਨ ਨਾਲ ਸਾਡਾ ਵੀ ਮਨ ਜੁੜ ਜਾਂਦਾ। ਆਖੋ ਸਤਨਾਮ। ਔਰ ਗੁਰੂ ਦੀ ਹਜ਼ੂਰੀ ਦੇ ਵਿੱਚ ਸੰਗਤ ਹੋ ਰਹੀ ਹੋਵੇ, ਇਹਨੂੰ ਦੂਜੇ ਬਣੇ ਨਾ ਖੜਨਾ। ਜਿੱਥੇ ਅਸੀਂ ਸੰਗਤ ਕਰਦੇ ਹਾਂ ਗੁਰੂ ਦੀ ਹਜ਼ੂਰੀ ਵਿੱਚ, ਗੁਰੂ ਦੇ ਦਰਸ਼ਨ ਕਰਦੇ ਹਾਂ, ਉੱਥੇ ਵੱਡਾ ਲਾਭ ਗੁਰੂ ਦੇ ਨੇਤਰਾਂ ਦੇ ਵਿੱਚ ਸਾਧ ਸੰਗਤ ਅਸੀਂ ਵੀ ਆ ਜਾਂਦੇ ਹਾਂ। ਆਖੋ ਸਤਨਾਮ। ਇਹ ਬੜੀ ਗੱਲ ਡੂੰਘੀ ਹੈ ਵੀ ਜੇ ਅਸੀਂ ਕਲਗੀਆਂ ਵਾਲੇ ਨੂੰ ਦੇਖ ਰਹੇ ਹਾਂ ਤੇ ਉਹਦੀ ਉਹ ਤੁਹਾਨੂੰ ਹੀ ਵੇਖ ਲੈਂਦੇ। ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨੇਤਰਾਂ 'ਚ ਤੇ ਉਹਦੇ ਨੇਤਰਾਂ ਵਿੱਚ ਤੁਹਾਡੀ ਵੀ ਹਾਜ਼ਰੀ ਲੱਗ ਜਾਂਦੀ। ਗੱਜ ਕੇ ਆਖੋ ਸਤਨਾਮ। ਉਸ ਹਾਜ਼ਰੀ ਵਿੱਚ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਗੁਰੂ ਤੁਹਾਨੂੰ ਸੰਗਤ ਕਰਦਿਆਂ ਵੇਖ ਰਿਹਾ, ਚੌਂਕੜਾ ਮਾਰਦਿਆਂ ਵੇਖ ਰਿਹਾ, ਅਭਿਆਸ ਕਰਦਾ ਵੇਖ ਰਿਹਾ, ਅਤੇ ਪਤਾ ਨਹੀਂ ਕਿਹੜੇ ਵੇਲੇ ਗੁਰੂ ਨੇ ਉਹ ਇੱਕ ਨਜ਼ਰ ਕਰ ਦੇਣੀ ਹੈ ਕਿ ਕੱਚੀ ਵਾਲੇ ਨੂੰ ਵੀ ਭਾਵੇਂ ਸਿੱਧਾ ਐਵੇਂ 'ਚ ਖੜ ਸਕਦਾ। ਇਹ ਉਹਦੀ ਮੌਜ ਹੈ। ਮਤਲਬ ਵੀ ਜਿੱਥੇ ਤੇ ਅਸੀਂ ਸੰਗਤ 'ਚ ਆ ਕੇ ਜੋ ਸੁਣਨਾ ਉਹ ਪਤਾਸੇ ਵਾਲਾ ਸਤਸੰਗ ਕਰਨਾ, ਘਰ ਜਾ ਕੇ ਰਸਤੇ 'ਚ ਕੁਝ ਵਿਚਾਰਨਾ, ਅੱਜ ਮੈਨੂੰ ਆਪਣੇ ਲਈ ਕੀ ਖੁਰਾਕ ਮਿਲੀ ਹੈ, ਮੈਂ ਜੀਵਨ ਬਣਾਵਾਂ, ਉਸ ਤੋਂ ਇਲਾਵਾ ਵੀ ਬੇਅੰਤ ਲਾਭ ਨੇ। ਬਖਸ਼ਿਆਂ ਦੀ ਵਾਈਬ੍ਰੇਸ਼ਨ ਵੀ ਮਿਲ ਜਾਂਦੀ ਹੈ, ਅਤੇ ਕਈ ਵਾਰੀ ਆਪਣੇ ਤੋਂ ਉੱਚੇ ਦਾ ਸੰਗ ਮਿਲ ਕੇ ਹੋਮੇ ਵੀ ਲੱਥ ਜਾਂਦੀ ਹੈ। ਅਤੇ ਜਿਵੇਂ ਦੱਸਿਆ ਹੈ ਸਾਡੇ ਨੇਤਰਾਂ 'ਚ, ਤਾਂ ਫਿਰ ਗੁਰੂ ਸੰਗਤ 'ਚ ਬੈਠਿਆਂ ਆਉਂਦਾ ਹੀ ਹੈ, ਗੁਰੂ ਦੇ ਨੇਤਰਾਂ ਵਿੱਚ ਤੁਹਾਡੀ ਵੀ ਹਾਜ਼ਰੀ ਲੱਗ ਜਾਂਦੀ। ਸਾਰੇ ਪਾਸਿਓਂ ਲਾਭ ਹੀ ਲਾਭ ਹੈ। ਅਤੇ ਆਓ ਜਿਹੜਾ ਵਿਸ਼ਾ ਚੱਲ ਰਿਹਾ ਹੈ ਕਿ ਇੱਕ ਗੁਰੂ ਨਾਨਕ ਦਾ ਸਕੂਲ ਹੈ, ਉਹਦੀਆਂ ਵੀ ਕਲਾਸਾਂ ਨੇ, ਅਤੇ ਸੁਣਨ ਦਾ ਲਾਭ ਹੈ, ਜ਼ਰੂਰ ਤੋਲਿਓ। ਕਿੱਥੇ ਕਹਾਂ, ਅੱਜ ਚੌਥੀ ਕਲਾਸ ਦੀ ਵਾਰੀ ਹੈ। ਪਹਿਲੀਆਂ ਤਿੰਨ ਕਲਾਸਾਂ ਕਈ ਨਵੇਂ ਆਏ ਹੁੰਦੇ ਨੇ, ਗੁਰੂ ਨਾਨਕ ਦੇ ਸਕੂਲ ਦੀ ਪਹਿਲੀ ਕਲਾਸ, ਪਹਿਲੀ ਕਲਾਸ ਜਦੋਂ ਤੁਹਾਡੇ ਅੰਦਰ ਗੁਰਬਾਣੀ ਪੜ੍ਹਨ ਲਈ ਉੱਦਮ ਆਉਣਾ ਸ਼ੁਰੂ ਹੋ ਜਾਵੇ, ਸਮਝ ਲਓ
ਇਸ ਸਕੂਲ 'ਚ ਮੈਨੂੰ ਵੀ ਦਾਖਲਾ ਮਿਲੇ। ਗੱਜ ਕੇ ਆਖੋ ਸੱਚ, ਇਹ ਪਹਿਲੀ ਕਲਾਸ ਹੈ, ਬਸ ਉਦਮ ਆਉਣਾ, ਅਜੇ ਅਰਥ ਨਹੀਂ ਪਤਾ। ਉਦਮ ਕਰ ਰਿਹਾ ਜਪਜੀਤ ਸਾਹਿਬ ਪੜ੍ਹਨ ਦਾ, ਉਦਮ ਕਰ ਰਿਹਾ ਚੌਪਈ ਸਾਹਿਬ ਪੜ੍ਹਨ ਦਾ। ਗੁਰੂ ਨਾਨਕ ਦੇ ਸਕੂਲ ਦੀ ਦੂਸਰੀ ਕਲਾਸ, ਮਨ ਪੁਣਿਆ ਜਾਂਦਾ ਅਤੇ ਚੰਗੇ ਅਤੇ ਮੰਦੇ ਦੀ ਪਛਾਣ ਹੋ ਜਾਂਦੀ। ਮੰਦੇ ਛੱਡੇ ਨਹੀਂ, ਅਜੇ ਪਛਾਣ ਹੋ ਗਈ। ਇਹ ਦੂਜੀ ਕਲਾਸ ਹੈ ਵੀ ਪਛਾਣ ਹੋ ਜਾਣੀ, ਪਿੱਖਤ ਹੀ ਪੁਨੀਤ ਹੋਏ। ਗੁਰੂ ਨਾਨਕ ਦੇ ਸਕੂਲ ਦੀ ਤੀਜੀ ਕਲਾਸ, ਚੰਗੇ ਕੰਮਾਂ ਵੱਲ ਰੁਚੀ ਵੱਧਦੀ ਏ ਅਤੇ ਮਾੜੇ ਕੰਮਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ। ਆਖੋ ਸਤਨਾਮ। ਹੁਣ ਅੱਜ ਚੌਥੀ ਕਲਾਸ ਦੀ ਵਾਰੀ ਜੀ, ਅਤੇ ਸਿਰ 'ਤੇ ਹੱਥ ਰੱਖਣਾ ਅਤੇ ਜ਼ਰੂਰ ਤੋਲਣਾ ਕਿ ਬਾਬੇ ਦੇ ਚੌਥੀ 'ਚ ਆ ਗਏ ਹਾਂ ਕਿ ਨਹੀਂ ਆਏ। ਜੇ ਨਹੀਂ ਆਏ ਤਾਂ ਕਲਾਸਾਂ ਆਉਣਗੀਆਂ ਕਿਵੇਂ? ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ,
ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ।
ਪ੍ਰਭ ਸਾਧ ਸੰਗ ਮੇਰੀ, ਕਰ
ਕਿਰਪਾ ਪ੍ਰਭ ਸਾਧ ਸੰਗ ਮੇਰੀ,
ਕਰ ਕਿਰਪਾ ਪ੍ਰਭ ਸਾਧ ਸੰਗ ਮੇਰੇ। ਗੁਰੂ ਨਾਨਕ ਦੇ ਘਰ ਦੀ ਚੌਥੀ ਕਲਾਸ, ਗੱਜ ਕੇ ਆਖੋ ਸਤਨਾਮ। ਦਾਸ ਬੋਲੇਗਾ, ਮੇਰੀ ਵੀ ਅਰਦਾਸ ਕਰੇ, ਆਪਣੀ ਵੀ। ਇਹ ਪ੍ਰਕਰਣ ਤਾਂ ਸ਼ੁਰੂ ਹੋਇਆ ਵੀ ਥੋੜ੍ਹਾ ਜਿਹਾ ਅੰਦਾਜ਼ਾ ਹੀ ਲੱਗ ਜੇ ਕਿਹੜੀ ਕਲਾਸ। ਗੁਰੂ ਨਾਨਕ ਦੇ ਸਕੂਲ ਦੀ ਚੌਥੀ ਕਲਾਸ, ਚੌਥੀ ਕਲਾਸ, ਬਹੁਤ ਧਿਆਨ ਦੇਣਾ। ਗੁਰੂ ਨਾਨਕ ਦੇ ਸਕੂਲ ਦੀ ਚੌਥੀ ਕਲਾਸ, ਕਹਿੰਦੇ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜੇ। ਗੱਜ ਕੇ ਆਖੋ ਸਤਨਾਮ। ਇਹ ਚੌਥੀ ਕਲਾਸ, ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋਵੇ, ਕਿਰਪਾ ਹੋਈ। ਹੁਣ ਬਹੁਤ ਸਾਰੇ ਸੰਗਤ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਸਹਿਜ ਸੁਭਾਅ, ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਇਹ ਕਿਹਨੂੰ ਕਹਿੰਦੇ ਆ? ਨੇਤਰਾਂ ਦੀਆਂ ਇੰਦਰੀਆਂ। ਗੱਜ ਕੇ ਆਖੋ ਸਤਨਾਮ। ਕੰਨਾਂ ਦੀਆਂ ਇੰਦਰੀਆਂ, ਰਸਨਾ ਦੀ ਇੰਦਰੀ, ਸੋਚ ਦੀ ਇੰਦਰੀ, ਸਭ ਤੋਂ ਵੱਡਾ ਮਨ ਦੀ ਇੰਦਰੀ। ਵਾਸ਼ਨਾਵਾਂ ਦੀਆਂ ਇੰਦਰੀਆਂ, ਸਪਰਸ਼ ਦੀਆਂ ਇੰਦਰੀਆਂ। ਗੁਰੂ ਨਾਨਕ ਦੇ ਘਰ ਦੀ ਚੌਥੀ ਕਲਾਸ ਸਾਧ ਸੰਗਤ, ਇੱਕ ਹੁੰਦਾ ਇਹ ਇੰਦਰੀਆਂ ਸਾਨੂੰ ਨਚਾਉਂਦੀਆਂ, ਇੱਕ ਹੈ ਵੀ ਚੌਥੀ ਕਲਾਸ ਜਿਹੜਾ ਗੁਰਬਾਣੀ ਪੜ੍ਹਨ ਦਾ ਉਦਮ ਹੋਇਆ, ਚੰਗੇ ਬੰਦੇ ਦੀ ਪਛਾਣ ਹੋਈ, ਚੰਗੇ ਕੰਮਾਂ ਵੱਲ ਰੁਚੀ ਵਧੀ, ਹੁਣ ਚੌਥੀ ਕਲਾਸ, ਕਹਿੰਦੇ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਗਿਆ। ਗੱਜ ਕੇ ਆਖੋ ਸਤਨਾਮ। ਕਿ ਹੁਣ ਦਾਸ ਬੋਲਣ ਲੱਗਾ, ਤੁਸੀਂ ਬੁਲਾਇਓ। ਹਾ ਹਾ, ਦੂਰ ਤੱਕ ਜਿੱਥੋਂ ਤੱਕ ਸੰਗਤਾਂ ਬੈਠੀਆਂ ਜੇ, ਜ਼ਰੂਰ ਝਾਤੀ ਪਾਓ
ਨੇਤਰਾਂ ਦੀ ਇੰਦਰੀ 'ਤੇ ਕੰਟਰੋਲ ਹੋਇਆ ਕਿ ਨਹੀਂ? ਗੱਜ ਗਿਆ ਕੋ ਸਤਨਾ ਜ਼ਰੂਰ। ਔਰ ਐਡਾ ਜ਼ਰੂਰੀ ਹੈ, ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਦੋ ਪਾੜ ਸੁਖਮਨੀ ਸਾਹਿਬ ਦੀ ਹਾਜ਼ਰੀ ਲਾ ਲੈ, ਜੇ ਨੇਤਰਾਂ ਦੀਆਂ ਇੰਦਰੀਆਂ 'ਤੇ ਕੰਟਰੋਲ ਨਹੀਂ ਹੋਇਆ, ਇਹਨਾਂ ਨੇਤਰਾਂ ਨੇ ਕੰਟਰੋਲ ਨਹੀਂ ਕੀਤਾ, ਤਿੰਨ ਚਾਰ ਘੰਟੇ ਕੋਈ ਰੰਗ ਤਮਾਸ਼ੇ ਟੀਵੀ 'ਤੇ ਦੇਖ ਲਏ, ਦੋ ਪਾੜ ਸੁਖਮਨੀ ਸਾਹਿਬ ਨਾਲ ਜਿੰਨੇ ਪੁੰਨ ਬਣੇ ਹੋਣਗੇ, ਇਹ ਇੰਦਰੀ 'ਤੇ ਕੰਟਰੋਲ ਨਹੀਂ, ਦੋ ਤਿੰਨ ਘੰਟੇ ਰੰਗ ਤਮਾਸ਼ੇ ਵੇਖ ਲਏ, ਸਾਰੇ ਪੁੰਨ ਸੜ ਜਾਣਗੇ। ਆਖੋ ਸਤਨਾਮ। ਐਡਾ ਤਕੜਾ ਨੁਕਸਾਨ ਹੈ। ਪਰ ਤੁਹਾਡੇ ਚੋਂ ਕਈਆਂ 'ਤੇ ਬਖਸ਼ਿਸ਼ ਹੈ, ਬਾਬੇ ਨੇ ਚੌਥੀ ਕਲਾਸ 'ਚ ਦਾਖਲ ਕਰ ਲਿਆ, ਨੇਤਰਾਂ ਦੀ ਇੰਦਰੀ ਕੰਟਰੋਲ 'ਚ ਹੋ ਗਈ ਹੈ, ਕੰਨਾਂ ਦੀ ਇੰਦਰੀ ਕੰਟਰੋਲ 'ਚ ਹੋ ਗਈ ਹੈ, ਥੋੜ੍ਹਾ ਜਿਹਾ ਨੈਗੇਟਿਵ ਵੀ ਚੱਲਾਂਗੇ ਅਤੇ ਪੋਜ਼ੀਟਿਵ ਵੀ। ਇਹ ਮੈਂ ਬਾਬਾ ਜੀ ਦੀ ਜ਼ੋਰੀ 'ਚ ਕਹਿ ਰਿਹਾ, ਘਰਾਂ 'ਚ ਜਾਣ ਦਾ ਸਮਾਂ ਬਣਦਾ ਹੈ। ਅਤੇ ਇੱਕ ਘਰ ਵਿੱਚ ਦਾਸ ਗਿਆ ਸੀ ਅਤੇ ਇੱਕ ਕਮਰੇ 'ਚ ਦੋ ਟੀਵੀ ਪਏ ਸੀ, ਦੋ। ਹੁਣ ਇੱਕ ਤਾਂ ਵੇਖੀਦਾ, ਉੱਥੇ ਇੱਕ ਕਮਰੇ 'ਚ ਦੋ ਪਏ ਹੋਏ। ਮੈਂ ਫਿਰ ਸਹਿਜ ਸੁਭਾਅ ਪੁੱਛ ਲਿਆ, ਮੈਂ ਕਿਹਾ ਕੀ ਗੱਲ, ਕਮਰੇ ਇੱਕੋ 'ਚ ਦੋ ਟੀਵੀ ਲਾਏ ਹੋਏ ਤੁਸੀਂ? ਇਹ ਮਹਾਰਾਜ ਦੀ ਜ਼ੋਰੀ 'ਚ ਆਪ ਜੀ ਦਾ ਬਚਨ, ਇਹ ਨੈਗੇਟਿਵ ਹੈ। ਜਦੋਂ ਦਾਸ ਨੇ ਪੁੱਛਿਆ, ਮੈਂ ਕਿਹਾ ਜੀ ਇੱਕੋ ਕਮਰੇ ਤੁਸੀਂ ਦੋ ਟੀਵੀ ਲਾਏ, ਅਤੇ ਉਹ ਪਰਿਵਾਰ ਦਾ ਜਵਾਬ, ਕਹਿੰਦੇ ਜੀ ਸਾਡੇ ਘਰ 19 ਘੰਟੇ ਟੀਵੀ ਚੱਲਦਾ, 19 ਘੰਟੇ। ਦੂਜੇ ਕਮਰੇ 'ਚ ਕੋਈ ਸਟੋਰ ਹੈ, ਕੋਈ ਹੋਰ ਤਰ੍ਹਾਂ ਜਿਹੜੇ ਘਰ ਦੇ ਜਿਹੜੀਆਂ ਸਾਧਨ ਸਮਾਨ, ਕਹਿੰਦੇ ਮੇਨ ਚਲੰਤ ਕਮਰਾ ਸਾਡਾ ਇਹੀ ਹੈ, ਅਤੇ ਸਾਡੇ ਘਰ 19 ਘੰਟੇ ਟੀਵੀ ਚੱਲਦਾ, ਅਤੇ ਦੋ ਤਾਂ ਲਾਏ ਹੋਏ ਨੇ, ਕਹਿੰਦੇ ਇੱਕੋ ਨੂੰ 19 ਘੰਟੇ ਚਲਾਈਏ ਗਰਮ ਹੋ ਜਾਂਦਾ। ਆਖੋ ਸਤਨਾਮ। ਦੋ ਲਾਏ ਨੇ ਵੀ ਜਦੋਂ ਗਰਮ ਹੋ ਗਿਆ ਥੋੜ੍ਹਾ 4-5 ਘੰਟੇ ਫਿਰ ਦੂਜਾ ਲਾ ਦਈਏ, ਨੈਗੇਟਿਵ ਗੱਲ ਹੱਦ ਹੋ ਗਈ। ਨੇਤਰਾਂ ਦੀ ਇੰਦਰੀ 'ਤੇ ਨਹੀਂ ਕੰਟਰੋਲ ਹੋਇਆ, 19 ਘੰਟੇ ਗਲਤ ਪ੍ਰੋਗਰਾਮ ਚੱਲ ਰਹੇ ਨੇ ਕਮਰੇ ਵਿੱਚ। ਮੈਨੂੰ ਕਹਿ ਲੈਣ ਦੇਣਾ, ਇਹਨੂੰ ਫੀਲਿੰਗ 'ਚ ਨਾ ਲਿਆਉਣਾ, ਉਹਨਾਂ ਮਹਾਂਪੁਰਸ਼ਾਂ ਦੇ ਬਚਨ ਯਾਦ ਆ ਜਾਂਦੇ ਨੇ ਵੀ ਕਲਯੁਗ ਕਹਿੰਦਾ ਸੀ ਮੈਂ ਘਰ ਘਰ ਕੋਠਾ ਬਣਾ ਦਿਆਂ, ਜਦੋਂ ਨੱਚਣ ਵਾਲਾ ਕੰਮ ਜਾਂ ਜੋ ਵੀ ਧਾਰਮਿਕ ਲਾਉਣਾ ਹੀ ਨਹੀਂ, 19 ਘੰਟੇ ਦੂਜੀਆਂ ਚੀਜ਼ਾਂ ਲਾਉਣੀਆਂ, ਉਹੀ ਕੋਠਾ ਬਣ ਗਿਆ। ਨਹੀਂ ਇੰਦਰੀਆਂ ਕੰਟਰੋਲ 'ਚ ਆਈਆਂ ਅਤੇ ਵੇਖ ਲਓ, ਗੁਰਬਾਣੀ ਨੇ ਕਿਹਾ ਨੈਣ ਨਾ ਦੇਖੇ ਸਾਧ ਸੇ ਨੈਣ ਵਿਆਲੇ, ਕਰਨ ਨਾ ਸੁਣ ਹੀ ਨਾਦ ਕਰਨ ਮੁੰਦ ਕਰ ਲਿਆ। ਅਤੇ ਹੁਣ ਪੋਜ਼ਿਟਿਵ ਸੁਣਿਓ, ਆ ਜਿਹੜੇ ਚੌਥੀ 'ਚ ਆ ਗਏ, ਟੀਵੀ ਲਾਓ ਰੱਖੋ, ਟੀਵੀ ਨਹੀਂ ਮਾੜਾ, ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਗਲਾਸ ਦਾ ਕਸੂਰ ਨਹੀਂ, ਗਲਾਸ ਵਿੱਚ ਅੰਮ੍ਰਿਤ ਪੀਣਾ, ਜ਼ਹਿਰ ਪੀਣਾ, ਪੀਣ ਵਾਲੇ ਨੇ ਵੇਖਣਾ, ਟੀਵੀ 'ਚ ਅੰਮ੍ਰਿਤ ਵੀ ਆ ਰਿਹਾ ਹੈ, ਉਹ ਵੇਖੀਏ। ਘੜੀਆਂ ਸਫਲ ਹੋ ਜਾਣ। ਅੱਜ ਜਦੋਂ ਸਵੇਰੇ ਹਜ਼ੂਰ ਸਾਹਿਬ ਦਾ ਆਉਂਦਾ ਨਾ ਪ੍ਰੋਗਰਾਮ, ਅਤੇ ਮੈਂ ਭਾਵੇਂ 2 ਮਿੰਟ ਲਾਵਾਂ, ਮੇਰੀ ਆਪਣੀ ਭਾਵਨਾ ਹੁੰਦੀ ਹੈ। ਉਹ ਹਜ਼ੂਰ ਸਾਹਿਬ ਦੇ ਮੈਂ ਜਦੋਂ ਫਿਰ ਕੈਮਰਾ ਮਾਰਦੇ ਆ ਗੁਰੂ ਗੋਬਿੰਦ ਸਿੰਘ ਸਰੂਪ 'ਤੇ ਜਾਂ ਪ੍ਰਕਾਸ਼ 'ਤੇ ਜਾਂ ਉਹ, ਅਤੇ ਮੈਂ ਇੱਥੇ ਬੈਠਿਆਂ ਲੱਖਾਂ ਸ਼ੁਕਰਾਨੇ ਕਰੀਦੇ। ਮੈਂ ਕਿਹਾ ਕਲਗੀਆਂ ਵਾਲੇ ਪਾਤਸ਼ਾਹ, ਜਿਹੜੇ ਅਸਥਾਨ ਲਈ ਤੁਸੀਂ ਬਚਨ ਕੀਤਾ ਹੈ, ਮੇਰਾ ਸਿੱਖ ਜਿੱਥੇ ਵੀ ਹੋਵੇ ਮੌਤ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਇੱਥੇ ਦਰਸ਼ਨ ਕਰਨ ਜ਼ਰੂਰ ਆਵੇ। ਆਖੋ ਸਤਨਾਮ। ਜ਼ਿਆਦਾ ਵਾਰੀ ਤਾਂ ਤਾਂ ਵੀ ਕਿਰਪਾ, ਲਾਡ ਹੈ, ਪਿਓ ਦਾ ਸਾਡਾ ਮਾਲਕ ਹੈ। ਉਹ ਜਦੋਂ ਫਿਰ ਕਈ ਵਾਰੀ 2 ਮਿੰਟ ਲਾ ਕੇ ਹਾਜ਼ਰੀ ਲਾਈ ਦੀ, ਕਿਉਂ ਉੱਥੋਂ ਹੀ ਸਭ ਕੁਝ ਚੱਲਦਾ, ਉੱਥੋਂ ਹੀ ਸਭ ਕੁਝ ਆਉਂਦਾ, ਉਹਦੀ ਬਖਸ਼ਿਸ਼ ਹੈ। ਅਤੇ ਹੁਣ ਉਹ ਟੀ ਵੀ ਹੈ ਕਿ ਸਾਨੂੰ ਲਾਈਵ ਐਡਾ ਵੱਡਾ ਸਾਡੇ ਪਿਓ ਦਾ ਅਸਥਾਨ, ਉਹਦੇ ਦਰਸ਼ਨ ਘਰ ਬੈਠਿਆਂ ਕਰਾ ਦਿੰਦਾ। ਉਹ ਟੀ ਵੀ ਹੈ ਸਾਡੇ ਪਿਓ ਦਾ ਐਡਾ ਵੱਡਾ ਅਸਥਾਨ, ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦਾ ਘਰ, ਘਰ ਬੈਠਿਆਂ ਸਾਨੂੰ ਉਹਦੇ ਦਰਸ਼ਨ ਕਰਾ ਦਿੰਦਾ। ਅਤੇ ਉਹ ਟੀ ਵੀ ਹੈ ਜਿਹਦੇ 'ਚ ਕਿਤੇ ਕਿਤੇ ਜੋ ਜ਼ਹਿਰ ਆ ਰਿਹਾ ਉਹ ਸਾਡੇ ਪੁੰਨਾਂ ਨੂੰ ਵੀ ਨਾਸ ਕਰ ਦਿੰਦਾ। ਹੁਣ ਸੁਣ ਲਿਓ, ਜਿਹੜਾ ਚੌਥੀ ਚੜ੍ਹ ਗਿਆ, ਇਹ ਚੌਥੀ ਕਲਾਸ ਇੰਦਰੀਆਂ ਕੰਟਰੋਲ 'ਚ ਹੋਣਾ ਸ਼ੁਰੂ ਹੋ ਗਈ। ਇਹ ਤਕਰੀਬਨ 9-10 ਸਾਲ ਪਹਿਲਾ ਬਚਨ ਹੈ। ਤੁਹਾਡੇ ਵੀ ਪਿਆਰੇ, ਮੇਰੇ ਵੀ ਪਿਆਰੇ ਬਾਬਾ ਦੀਪ ਸਿੰਘ ਜੀ, ਦਾਸ ਉਹਨਾਂ ਦੇ ਦਰ 'ਤੇ ਬੈਠਾ, ਬਾਬਾ ਜੀ ਦੇ ਦਰ 'ਤੇ ਇਹ ਸਾਰੀ ਸੰਗਤ, ਦਰਬਾਰ ਸਾਹਿਬ ਦਾ ਨੇਮ ਹੋਵੇ, ਸ਼ਹੀਦਾਂ ਸਾਹਿਬ ਦਾ ਅੰਮ੍ਰਿਤਸਰ 'ਚ ਰਹਿੰਦੇ ਹਾਂ, ਆਹ ਕੋਸ਼ਿਸ਼ ਜ਼ਰੂਰ ਕਰੋ ਵੀ ਜਦੋਂ ਵੀ ਜਾਂਦੇ ਹੋ ਤਾਂ ਭਾਵੇਂ ਘੰਟਾ, ਭਾਵੇਂ 1.5 ਘੰਟਾ, ਭਾਵੇਂ 1/2 ਘੰਟਾ, ਭਾਵੇਂ 20 ਮਿੰਟ, 15 ਮਿੰਟ ਅਭਿਆਸ ਵਿੱਚ ਜ਼ਰੂਰ ਬੈਠੋ, ਕੰਨਾਂ ਨਾਲ ਕੀਰਤਨ ਸੁਣੋ ਅਤੇ ਆਪ ਅਭਿਆਸ ਵਿੱਚ ਬੈਠੋ। ਮਣਾ ਮੋਈ ਫਲ ਤੁਹਾਡੀ ਝੋਲੀ 'ਚ ਪਏ, ਮਣਾ ਮੋਈ ਇਹੋ ਜਿਹਾ ਅਭਿਆਸ 'ਚ ਬੈਠਿਆ ਕਰੋ ਵੀ ਸ਼ਹੀਦਾਂ ਸਾਹਿਬ ਬੈਠੇ ਹੋ, ਉੱਧਰੋਂ ਮੰਨ ਲਓ ਕੋਈ ਸ਼ਬਦ ਲੱਗਾ ਹੋਇਆ, ਚਿਰ ਪਿਓ ਦਰਸ਼ਨ ਦੇਖੇ, ਰਾਗੀ ਸਿੰਘਾਂ ਕੋਈ ਸ਼ਬਦ ਲਾਇਆ, ਕੋਸ਼ਿਸ਼ ਕਰੋ ਕੰਨਾਂ ਨਾਲ ਸ਼ਬਦ ਸੁਣੋ। ਅਤੇ ਬਹਿਣ ਵੇਲੇ ਅਸਥਾਨ ਨੂੰ ਵਡਿਆਈ ਦੇਣੀ ਹੁੰਦੀ ਹੈ। ਹੁਣ ਦਾਸ ਜਿੱਥੇ ਵੀ ਧਿਆਨ ਰੱਖੇ, ਕਲਗੀਧਰ ਦੇ ਚਰਨਾਂ 'ਚ ਜਾਂ ਗੁਰੂ ਨਾਨਕ ਦੇ ਜਾਂ ਗੁਰੂ ਰਾਮਦਾਸ, ਦਸਾਂ ਪਾਤਸ਼ਾਹੀਆਂ ਇੱਕੋ ਜੋਤ, ਜਿੱਥੇ ਮਰਜ਼ੀ ਰੱਖ ਲਓ। ਪਰ ਜਦੋਂ ਸ਼ਹੀਦਾਂ ਬਹਿਣਾ ਬਾਬਾ ਦੀਪ ਸਿੰਘ ਦੇ, ਤਾਂ ਜਿਵੇਂ ਇੰਜ ਵੀ ਕਲਗੀਧਰ ਕਹਿੰਦੇ ਹੁਣ ਮੇਰੇ ਪਿਆਰੇ ਦੇ ਚਰਨਾਂ 'ਚ ਲੈ ਜਾਵੇ, ਅਸਥਾਨ ਨੂੰ ਵਡਿਆਈ ਦੇਣੀ ਹੁੰਦੀ। ਕੋਈ ਅਰਜ ਨਹੀਂ, ਇਹ ਸਰਗੁਣ ਭਗਤੀ ਹੈ। ਹੁਣ ਦਾਸ ਬਾਬੇ ਬੁੱਢੇ ਬੀੜ ਜਾਵੇ, ਫਿਰ ਬਾਬਾ ਜੀ ਬੁੱਢਾ ਜੀ ਦਾ ਧਿਆਨ ਤਾਂ ਨਹੀਂ, ਸਾਡੇ ਬ੍ਰਹਮ ਗਿਆਨੀ ਹੈ, ਸਾਡੇ ਮਾਲਕ ਨੇ, ਐਡੇ ਵੱਡੇ ਮਾਲਕ ਨੇ ਕਿ ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਿਥੀ ਚੰਦ ਦਾ ਬਚਨ ਮੈਂ ਨਹੀਂ ਕੱਟ ਸਕਦਾ, ਬਾਬਾ ਬੁੱਢਾ ਸਾਹਿਬ ਕੱਟ ਦਿੰਦਾ। ਆਖੋ ਸਤਨਾਮ। ਉਹ ਸਥਾਨ ਨੂੰ ਵਡਿਆਈ ਹੁੰਦੀ ਉਸ ਵੇਲੇ ਉਹਨਾਂ ਦਾ ਧਿਆਨ। ਤੁਸੀਂ ਸ਼ਹੀਦਾਂ ਸਾਹਿਬ ਗਏ ਹੋ, ਹੁਣ ਉੱਥੇ ਮੰਨ ਲਓ ਸ਼ਬਦ ਲੱਗਾ, ਚਿਰ ਪਇਓ ਦਰਸ਼ਨ ਦੇਖੇ, ਤੁਸੀਂ ਹੁਣ ਬਹਿਣ ਤੋਂ ਪਹਿਲੇ 15 ਸਕਿੰਟ ਜਾਂ 30 ਸਕਿੰਟ ਵਿੱਚ, ਸਕਿੰਟ ਮਿੰਟ ਨਹੀਂ, ਸੁਰਤੀ ਪਰਪੱਕ ਕਰ ਲਈ ਵੀ ਧਿਆਨ ਆ ਗਿਆ ਤੁਹਾਡਾ ਬਾਬਾ ਜੀ ਦੇ, ਇੱਕ ਬ੍ਰਹਮ ਗਿਆਨੀ ਦੇ ਚਰਨਾਂ 'ਚ। ਹੁਣ ਸ਼ਬਦ ਲੱਗਾ, ਚਿਰ ਪਇਓ ਦਰਸ਼ਨ, ਤੁਸੀਂ ਨਾਲ ਭਾਵੇਂ ਬੋਲ ਨਹੀਂ ਰਹੇ, ਕੰਨਾਂ ਨਾਲ ਸ਼ਬਦ ਸੁਣ ਰਹੇ ਹੋ, ਪਰ ਇਹੋ ਜਿਹੇ ਅਭਿਆਸ 'ਚ ਬੈਠੋ, ਇਹੋ ਜਿਹੇ ਅਭਿਆਸ ਵਿੱਚ ਕਿ ਤੁਹਾਡੇ ਪੈਰ ਦੇ ਅੰਗੂਠੇ ਤੋਂ ਲੈ ਕੇ ਅਤੇ ਆ ਸਿਰ ਤੱਕ ਤੁਹਾਨੂੰ ਮਹਿਸੂਸ ਹੋਵੇ, ਹਰ ਰੋਮ ਵਾਹਿਗੁਰੂ ਜਪਦਿਆਂ ਬਾਬਾ ਦੀਪ ਸਿੰਘ ਨੂੰ ਯਾਦ ਕਰਦਾ, ਹਰ ਰੋਮ 'ਚੋਂ ਵਾਹਿਗੁਰੂ ਨਿਕਲ ਗਿਆ। ਸ਼ਬਦ ਸੁਣੀ ਜਾਓ, ਆਪ ਅਭਿਆਸ 'ਚ ਹੋ ਜਾਓ, ਅਤੇ ਆਪਣੇ ਰੋਮ ਰੋਮ ਦੇ ਜਾਪ ਤੋਂ ਬਾਅਦ ਸਿੱਧਾ ਅਭਿਆਸ ਲੈ ਜਾਓ। ਜਿੰਨੀ ਸੰਗਤ ਉੱਥੇ ਮੱਥਾ ਟੇਕਣ ਜਾ ਰਹੀ ਹੈ, ਬੈਠੀ ਹੈ, ਪਿੱਛੇ ਬੈਠੀ ਹੈ, ਬਰਾਂਡੇ 'ਚ ਬੈਠੀ ਹੈ, ਆਪਣੀ ਬਿਰਤੀ ਲੈ ਜਾਓ। ਇਹ ਸਾਰੀ ਸੰਗਤ ਦਾ ਇੱਕ ਇੱਕ ਰੋਮ ਵਾਹਿਗੁਰੂ ਦੇ ਅਭਿਆਸ ਰਾਹੀਂ ਉਹਨਾਂ ਨੂੰ ਯਾਦ ਕਰਦਾ। ਦੇਖੋ ਤੀਸਰੀ ਬਿਰਤੀ ਲੈ ਜਾਓ ਬਾਹਰ, ਵੀ ਬਾਹਰ ਜਿੰਨੀ ਜਿੱਥੇ ਦੇਗ ਦਾ ਪ੍ਰਸ਼ਾਦ ਮਿਲਦਾ ਹੈ, ਜੋੜਾ ਘਰ ਹੈ, ਬਾਹਰ ਹੋਰ ਟੈਂਟ ਲੱਗਾ ਜਿਹਦੇ ਥੱਲੇ ਸੰਗਤ ਬੈਠਦੀ ਹੈ, ਪਿਛਲਾ ਜੋੜਾ ਘਰ ਹੈ। ਫਿਰ ਤੀਜੀ ਬਿਰਤੀ ਲੈ ਜਾਓ ਵੀ ਉੱਧਰ ਦੀ ਸੰਗਤ ਵੀ ਸਾਰੀ ਇੱਕ ਇੱਕ ਰੋਮ ਰਾਹੀਂ ਅਵਸਥਾ ਲਿਖੀ ਹੈ, ਲਿਖੀ ਹੈ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੇ ਮਿਰਗ ਪੰਛੀ ਸਭ ਸ੍ਰਿਸ਼ਟੀ ਉਹਨੂੰ ਗਾ ਰਹੀ ਹੈ, ਇਹੋ ਅਵਸਥਾ ਹੈ। ਹਰ ਮੰਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਮੈਂ ਮਹਾਰਾਜ ਦੀ ਜ਼ੋਰੀ 'ਚ ਕਹਿੰਦਾ ਇਸ ਤਰ੍ਹਾਂ 15 ਮਿੰਟ 20 ਮਿੰਟ ਵੀ ਹੁਣ ਕਹਿੰਦਾ ਨਾ ਕੀਰਤਨ 'ਤੇ, ਆਪਣੇ ਆਪ ਨੂੰ ਇਤਨਾ ਅਭਿਆਸ 'ਚ ਲੈ ਜਾਓ ਜਿਸ ਨੂੰ ਤੁਸੀਂ ਸੁਣਿਆ ਸੀ ਪਿੱਛੇ ਜੇ। ਸ੍ਰਿਸ਼ਟੀ ਜਾਪ, ਛੇਵਾਂ ਜਾਪ ਹੈ, ਸ੍ਰਿਸ਼ਟੀ ਜਾਪ, ਸਾਰੀ ਸ੍ਰਿਸ਼ਟੀ ਨੂੰ ਗਾ ਰਹੀ ਹੈ। ਤੁਸੀਂ 20-25 ਮਿੰਟ ਅੱਧਾ ਘੰਟਾ 15 ਮਿੰਟ ਵੀ ਇੰਜ ਬੈਠ ਗਏ ਅਤੇ ਉੱਠਣ ਵੇਲੇ ਇਸ ਤਰ੍ਹਾਂ ਦਾ ਮਹੱਤਵ ਹੈ ਕਿ ਜਿਵੇਂ ਮਣਾ ਮੋਈ ਸਾਧ ਸੰਗਤ ਤੁਹਾਡੀ ਝੋਲੀ ਭਰ ਕੇ ਉੱਠੋਗੇ। ਆਖੋ ਸਤਨਾਮ। ਅਕਾਲੀ ਇੱਕ ਨੌਜਵਾਨ ਨੂੰ ਮੈਂ ਬੇਨਤੀ ਕੀਤੀ, ਮੈਂ ਕਿਹਾ ਤੂੰ ਬਾਬਾ ਜੀ ਦੇ ਦਰ 'ਤੇ ਜਾਂਦਾ ਹੈ ਅਤੇ ਚਲੋ ਜਿਹੜਾ ਜਾਵੇ ਉਹ ਵੀ ਸ਼ੁਕਰ ਹੈ। ਪਰ ਮੈਂ ਕਿਹਾ ਬਈ ਇਸ ਤਰ੍ਹਾਂ ਨਾ ਜਾਈਏ ਵੀ ਹੱਥ ਲਾ ਕੇ ਆਉਣਾ। ਆਖੋ ਸਤਨਾਮ। ਹਾਂ ਕੋਈ ਮਜਬੂਰੀ, ਕੋਈ ਟ੍ਰੇਨ ਪਕੜਨੀ, ਕੋਈ ਜਹਾਜ਼ ਪਕੜਨਾ, ਫਿਰ ਵੱਖਰੀ ਬਾਤ। ਆਮ ਹਾਲਤ ਵਿੱਚ ਕੋਈ ਸਮਾਂ ਅਭਿਆਸ ਵਿੱਚ, ਔਰ ਅਭਿਆਸ ਕੋਸ਼ਿਸ਼ ਕਰੋ ਸ੍ਰਿਸ਼ਟੀ ਜਾਪ ਵਾਲਾ ਚੱਲ ਪਵੇ। ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਸਗਲੀ ਗਣਤ ਮਿਟਾਵੇ। ਇਹ 8-10 ਸਾਲ ਦੀ ਗੱਲ ਹੈ। ਮੈਂ ਬੈਠਾ ਬਾਬਾ ਜੀ ਦੇ, ਬਾਬਾ ਦੀਪ ਸਿੰਘ ਦੇ ਦਰ 'ਤੇ। ਹੁਣ ਉੱਥੇ ਆ ਜਾਓ, ਹੁਣ ਪੋਜ਼ਿਟਿਵ ਵਚਨ ਹੈ, ਇੰਦਰੀਆਂ ਕੰਟਰੋਲ 'ਚ ਹੋਣੀਆਂ ਸ਼ੁਰੂ ਹੋ ਜਾਂਦੀ 4th ਕਲਾਸ। ਹੁਣ ਪੋਜ਼ਿਟਿਵ ਸੁਣ ਲਓ, ਜਿਹੜਾ 19 ਘੰਟੇ ਵਾਲਾ ਸੁਣਿਆ ਉਹ ਨੈਗੇਟਿਵ ਸੀ, ਵੀ ਇੰਦਰੀਆਂ ਨਹੀਂ ਉਹਨਾਂ ਦੀਆਂ। 19 ਘੰਟੇ TV 'ਤੇ ਗਲਤ ਪ੍ਰੋਗਰਾਮ, 2 ਲਾਏ ਨੇ ਗਰਮ ਹੋ ਜਾਂਦੇ। ਹੁਣ ਆਹ ਪੋਜ਼ਿਟਿਵ ਹੈ। ਇਹ ਬਾਬਾ ਦੀਪ ਸਿੰਘ ਦੇ ਦਰ 'ਤੇ ਮੈਂ ਦਾਸ ਬੈਠਾ ਹੋਇਆ ਆਪਣੇ ਕੀਰਤਨ ਸੁਣ ਰਹੇ ਹਾਂ, ਚਲੋ ਉਹ ਕਰਾ ਲੈਣ ਜੋ ਵੀ। ਇਹ ਦਾਸ ਨਾ ਬੀਤੀ, 100 ਦਾ ਨੋਟ ਅਤੇ ਇੱਕ ਰੁੱਕਾ। ਕੋਈ ਬੀਬੀ ਆਈ ਅਤੇ ਮੈਂ ਬੈਠਾ ਅਤੇ ਉਹ 100 ਦਾ ਨੋਟ ਅਤੇ ਰੁੱਕਾ ਨਾ ਆਉਂ ਝੋਲੀ 'ਚ ਸੁੱਟ ਕੇ, ਅਤੇ ਝੋਲੀ 'ਚ ਮੇਰੇ ਰੱਖ ਕੇ, ਅਤੇ ਆਪਣਾ ਜਿਵੇਂ ਵੀ ਬਾਬਾ ਜੀ ਦੇ ਜੋ ਦੇ ਰਾਣੀ ਮੱਥਾ ਟੇਕਣ ਚਲੀ ਗਈ। ਅਤੇ ਜਦੋਂ ਹੁਣ ਉਹ ਮੈਂ 100 ਦਾ ਨੋਟ ਰੁੱਕਾ ਵੇਖ ਲਿਆ ਸਾਈਡ 'ਤੇ ਕਰ ਲਿਆ, ਵੀ ਆਮ ਹੁੰਦਾ ਵੀ ਕਈ ਭਲਾਈ ਕੇਂਦਰ ਲਈ ਸੇਵਾ ਫੜਾ ਜਾਂਦੇ ਆ ਜਾਂ ਸਰਾਵਾਂ ਲਈ ਹੋਸਪਿਟਲ ਲਈ ਕੋਈ ਸੇਵਾ ਰੱਖ ਗਈ ਆਪਣੀ ਫੜਾ ਗਈ। ਜਦੋਂ ਦਾਸ ਆਪਣੇ ਜੋ 15-20 ਮਿੰਟ 25 ਮਿੰਟ ਬਾਅਦ ਉੱਠਣ ਲੱਗਾ ਅਤੇ 100 ਦਾ ਨੋਟ ਮੈਂ ਹੱਥ 'ਚ ਫੜਿਆ ਅਤੇ ਰੁੱਕੇ 'ਤੇ ਕੁਝ ਲਿਖਿਆ ਉਹ ਮੈਂ ਪੜ੍ਹ ਲਾਂ। ਅਤੇ ਉੱਤੇ ਰੁੱਕੇ 'ਤੇ ਪਹਿਲੀ ਲਾਈਨ ਲਿਖੀ ਸੀ, ਵੀਰ ਜੀ, ਇਹ 8-10 ਸਾਲ ਦੀ ਗੱਲ ਹੈ, ਵੀਰ ਜੀ ਅਸੀਂ ਰੰਗਦਾਰ TV ਲਿਆ, ਸਾਡੀ ਅਰਦਾਸ ਕਰ ਦਿਓ। ਆਖੋ ਸਤਨਾਮ। ਉਹ ਮੈਨੂੰ ਪੜ੍ਹ ਕੇ ਗੁੱਸਾ ਚੜ੍ਹ ਗਿਆ। ਉਹ ਲਾਈਨ ਪਹਿਲੀ ਪੜ੍ਹਦਿਆਂ ਹੀ ਨਾ ਜਿਵੇਂ ਮਾੜਾ ਜਿਹਾ ਗੁੱਸਾ ਆ ਜਾਂਦਾ ਵੀ ਮੈਂ ਆਹ ਅਰਦਾਸ ਕਰਾਂ ਵੀ ਤੁਸੀਂ TV ਲਿਆ ਰੰਗਦਾਰ ਅਤੇ ਵੀ ਸਾਰੇ ਪ੍ਰੋਗਰਾਮ ਠੀਕ ਠਾਕ ਗੱਜ ਕੇ। ਆਖੋ ਸਤਨਾਮ। ਵੀ ਤੁਸੀਂ ਅੱਖਾਂ ਨਾਲ ਆ ਜੀ, ਹੁਣ ਉਹ ਪਹਿਲੀ ਲਾਈਨ ਪੜ੍ਹੀ ਅਤੇ ਮੈਨੂੰ ਗੁੱਸਾ ਚੜ੍ਹ ਗਿਆ, ਪਰ ਦੂਜੀ ਲਾਈਨ ਪੜ੍ਹੀ ਅਤੇ ਮੇਰਾ ਦਿਲ ਕਰੇ ਕਿ ਉਸ ਬੀਬੀ ਨੂੰ ਲੱਭਾਂ ਅਤੇ ਉਹਦੇ ਚਰਨ ਧੋ ਕੇ ਪੀ ਲਵਾਂ। ਪਹਿਲੀ ਲਾਈਨ 'ਤੇ ਲਿਖਿਆ ਸੀ ਰੰਗਦਾਰ TV ਲਿਆ ਸਾਡੀ ਅਰਦਾਸ ਕਰ ਦੇਣੀ, ਮੈਨੂੰ ਗੁੱਸਾ, ਮੈਂ ਕਿਹਾ TV ਦੀ ਅਰਦਾਸ ਕਰਾਂ, ਇਹਦੇ ਦੂਜੇ ਪੁੱਠੇ ਪ੍ਰੋਗਰਾਮ ਰੱਜ ਕੇ ਵੇਖੋ। ਲੇਕਿਨ ਦੂਜੀ ਲਾਈਨ ਪੜ੍ਹੀ ਮੇਰਾ ਸਿਰ ਝੁੱਕ ਗਿਆ। ਦੂਜੀ ਲਾਈਨ 'ਤੇ ਕੀ ਲਿਖਿਆ ਸੀ, ਕਹਿੰਦੇ ਅਸੀਂ ਸਾਰੇ ਪਰਿਵਾਰ ਨੇ 1100 ਪਾਠ ਜਪਜੀ ਸਾਹਿਬ ਦੀ ਟੀਵੀ ਲੈਣ ਦੇ ਖੁਸ਼ੀ ਵਿੱਚ ਹਾਜ਼ਰੀ ਲਈ ਏ। ਸਾਡੀ ਐਂ ਅਰਦਾਸ ਕਰ ਦੇਣੀ ਕਿ ਜਿਹੜਾ ਸਾਡੇ ਘਰ ਟੀਵੀ ਆਇਆ 1100 ਪਾਠ ਜਪਜੀ ਸਾਹਿਬ ਇਸ ਵਾਸਤੇ ਕੀਤੇ ਨੇ, ਮੈਂ ਤੇ ਮੇਰਾ ਪਰਿਵਾਰ ਇਸ ਟੀਵੀ ਰਾਹੀਂ ਅੰਮ੍ਰਿਤ ਵਰਗੇ ਪ੍ਰੋਗਰਾਮ ਵੇਖੀਏ, ਕੋਈ ਹੋਰ ਚੈਨਲ ਨਾ ਸਾਡਾ ਲੱਗ ਜਾਵੇ।
ਕਿਆ ਵਾ
ਬਸ 1100 ਪਾਠ ਜਪਜੀ ਸਾਹਿਬ ਕੋਈ ਛੋਟੀ ਗੱਲ ਹੈ? ਇੱਕ 8-10 ਹਜ਼ਾਰ 5-7 ਹਜ਼ਾਰ ਉਦੋਂ ਦੇ ਇਹਦੇ ਲੱਗ ਗਈ ਸੀ ਰੇਟ। ਇੱਕ 5-7-8 ਹਜ਼ਾਰ ਦੀ ਚੀਜ਼ ਲਿਆਉਣ ਵਾਸਤੇ 1100 ਪਾਠ ਹਾਜ਼ਰੀ ਲਾਈ, ਸਿਰਫ ਕਿਸ ਵਾਸਤੇ? ਕਿ ਮਹਾਰਾਜ ਜੀ ਮੇਰੇ ਪਰਿਵਾਰ 'ਤੇ ਇਹ ਕਿਰਪਾ ਕਰਨੀ ਕਿ ਆਸ ਚੀਜ਼ ਵਿੱਚੋਂ ਸਾਡੇ ਘਰ ਅੰਮ੍ਰਿਤ ਵਰਗੇ ਪ੍ਰੋਗਰਾਮ ਲੱਗਣ, ਕੋਈ ਸਾਡਾ ਬੱਚਾ ਦੂਜਾ ਸੋਚਣਾ ਨਾ ਪਵੇ, ਦੂਜਾ ਚੈਨਲ ਨਾ ਨੱਪਦੇ, ਆਖੋ ਸਤਨਾਮ। ਹੁਣ ਅੱਜ ਜਦੋਂ ਮੈਂ ਯਾਦ ਕਰਦਾ ਇਹ ਪੋਜ਼ਿਟਿਵ ਬਚਨ, ਮੈਂ ਕਿਹਾ ਉਹ ਪਰਿਵਾਰ ਜਿਹੜਾ ਇੱਕ ਟੀਵੀ ਲਾਉਣ ਤੋਂ ਪਹਿਲੇ 1100 ਪਾਠ ਗੁਰੂ ਨਹੀਂ ਸੁਣੇਗਾ, ਨਹੀਂ ਮੰਨੇਗਾ। ਹੋਰ ਸਾਡੇ ਕੋਲ ਹੈ ਕੀ ਰਾਹ? ਇਹੀ ਰਾਹ ਹੈ ਕਿ ਬਾਣੀ ਦਾ ਨਿਯਮ ਵਧਾ ਕੇ ਅਰਦਾਸ, ਮਹਾਰਾਜ ਚੋਂ ਅੰਮ੍ਰਿਤ ਦੇਣਾ, ਦੂਜੀ ਚੀਜ਼ਾਂ ਨਾ। ਹੁਣ ਜਦੋਂ ਅੱਜ ਵੀ ਮੈਂ ਉਹ ਯਾਦ ਕਰਦਾ ਸਮਾਂ ਜਾਂ ਉਸ ਵੇਲੇ, ਤੇ ਇਹਨੂੰ ਕੀ ਕਵਾਂਗੇ ਕਿ ਉਹ ਪਰਿਵਾਰ ਦੇ ਕੁਝ ਮੈਂਬਰ ਗੁਰੂ ਨਾਨਕ ਦੇ ਘਰ ਦੀ 4th ਕਲਾਸ ਵਿੱਚ ਦਾਖਲ ਹੋ ਚੁੱਕੇ ਨੇ ਕਿ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਹੈ। ਗੱਜ ਕੇ ਆਖੋ ਸਤਨਾਮ। ਇਹ 4th ਕਲਾਸ, ਔਰ ਜਿਹਨਾਂ ਦਾ ਦਾਖਲਾ ਇਹ 4th 'ਚ ਹੋ ਜਾਵੇ ਗੁਰੂ ਨਾਨਕ ਦੇ ਸਕੂਲ ਦੀ 4th ਕਲਾਸ, ਇਹ ਤੁਹਾਡਾ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ। ਜੇ ਨਹੀਂ ਹੋਇਆ ਤਾਂ ਸਮਝ ਲਓ ਅਜੇ ਮੈਂ ਉਹਦੀ 4th 'ਚ ਵੀ ਨਹੀਂ ਹੋਇਆ ਦਾਖਲ, ਅਤੇ ਇਹਨੂੰ ਹੁਣ ਭਾਵੇਂ ਅਰਦਾਸ ਕਰ ਲੈਣਾ, ਕਿਉਂਕਿ ਮੈਨੂੰ ਆਪਣੀ ਲਾਈਫ 'ਚ ਇਸ ਤੋਂ ਵੱਡਾ ਸੱਚਖੰਡ ਕੋਈ ਨਜ਼ਰ ਨਹੀਂ ਆਉਂਦਾ ਕਿ ਗੁਰੂ ਵੀ ਬਿਰਾਜਮਾਨ ਹੋਵੇ ਅਤੇ ਗੁਰੂ ਦੀਆਂ ਸੰਗਤਾਂ ਵੀ ਬਿਰਾਜਮਾਨ ਹੋਣ। ਅਤੇ ਭਾਈ ਗੁਰਦਾਸ ਜੀ ਨੇ ਕਿਹਾ ਸਾਧ ਸੰਗਤ ਸੱਚਖੰਡ ਹੈ। ਆਖੋ ਸਤਨਾਮ। ਹੁਣ ਇਹੋ ਜਿਹੇ ਸੱਚਖੰਡ ਵਿੱਚ ਜੇ ਨਹੀਂ 4th 'ਚ ਦਾਖਲ ਹੋਏ, ਨਹੀਂ ਇੰਦਰੀਆਂ ਦਾ ਜੇ ਕੰਟਰੋਲ ਸ਼ੁਰੂ ਹੋਇਆ, ਤਾਂ ਮੇਰੀ ਵੀ ਅਰਦਾਸ ਕਰ ਦਿਓ ਅਤੇ ਆਪਣੀ ਵੀ, ਅਤੇ 10 ਮਿੰਟ ਹੋਰ ਟਿਕਾਓ ਬਖਸ਼ਣਾ, ਥੋੜ੍ਹੀ ਜਿਹੀ ਸੇਵਾ ਮਹਾਰਾਜ ਹੋਰ। ਉਹ ਗੱਲ ਦੀ ਕੋਈ ਦਲੀਲ ਆਵੇ ਤਾਂ ਥੋੜ੍ਹਾ ਜਿਹਾ ਫਿਰ ਪਤਾ ਲੱਗਦਾ ਵੀ ਕਿਵੇਂ ਭਾਈ। ਅਤੇ ਆਓ ਜੀ, ਇਹ ਬਾਬਾ ਜੀ ਸਾਡੇ ਸਤਿਗੁਰੂ ਘਲਗੀਆਂ ਵਾਲੇ ਵੀ ਬੈਠੇ ਆ, ਅਤੇ ਰੱਬ ਵਰਗੀਆਂ ਸੰਗਤਾਂ ਵੀ ਬੈਠੀਆਂ, ਅਤੇ ਅਰਦਾਸ ਕਰ ਲਈਏ ਬਾਬਾ ਜੀ ਜਿਹਨਾਂ ਦਾ ਨਹੀਂ ਦਾਖਲਾ ਕਰ ਦਿਓ, ਜਿਹੜੇ ਦਾਖਲਾ ਹੋ ਗਿਆ ਉਹਨਾਂ ਨੂੰ ਪਰਚਾ ਨਾ ਪਾਉਣਾ, ਕਿਰਪਾ ਰੱਖਣੀ ਆਪਣੀ। ਇਹ ਅਰਦਾਸ ਦੀਆਂ ਇੰਦਰੀਆਂ ਬਾਰੇ ਬਾਣੀ ਵਿੱਚੋਂ ਪੰਗਤੀਆਂ, ਇੱਕ ਵਾਰੀ ਵੀਰ ਬੋਲੋ, ਇੱਕ ਵਾਰੀ ਭੈਣਾ, ਇਹਨੂੰ ਉਪਦੇਸ਼ ਵੀ ਸਮਝ ਲਓ ਮਹਾਰਾਜ ਦਾ, ਅਤੇ ਸਾਡੇ ਵੱਲੋਂ ਅਰਦਾਸ ਵੀ। ਸਾਰੇ ਕਿਰਪਾ ਕਰਿਓ ਜੀ।
ਮੇਰੇ ਮੋਹਨ,
ਮੇਰੇ ਮੋਹਨ,
ਮੇਰੇ ਮੋਹਨ, ਮੇਰੇ ਮੋਹਨ, ਮੇਰੇ ਮੋਹਨ, ਮੇਰੇ ਮੋਹਨ, ਸਰਵਣੀਏ ਨਾ ਸੁਣਾਏ,
ਸਾਡੀ ਅਰਦਾਸ ਹੈ।
ਸਰਵਣੀ ਇਹ ਨਾ ਸੁਣਾਏ, ਸਰਵਣੀ ਇਹ ਨਾ ਸੁਣਾ,
ਗੱਜ ਕੇ ਭੈਣੋ, ਮੇਰੇ ਦਿਲ ਦੀ ਗੱਲ ਹੈ ਵੀ ਮੌਨ ਲਫਜ਼ ਆਵੇ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਦਰਸ਼ਨ, ਸਾਡਾ ਮੌਨ ਹੋਈ ਹੈ, ਸਾਡਾ ਬੀਠਲ ਹੋਈ ਹੈ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਪੇ। ਤੂੰ ਇਸ ਤਰ੍ਹਾਂ ਪੁਕਾਰ ਕਰਿਓ ਜੀ, ਮੇਰੇ ਮੋਹਨ ਅੱਜ ਕੇ ਭੈਣੋ,
ਆਹਾ ਸਰਵਣੀ ਇਹ ਨਾ ਸੁਣਾਏ, ਸਰਵਣੀ
ਅੱਜ ਕੇ ਭੈਣੋ,
ਮੰਗਣਾ ਸਰਵਣੀ ਇਹ ਨਾ ਸੁਣਾਏ, ਸਰਵਣੀ
ਨਾ ਸੁਣਾਏ, ਸਰਵਣੀਏ ਨਾ ਸੁਣਾਏ, ਸਰਵਣੀਏ ਨਾ ਸੁਣਾਏ,
ਸਰਵਣੀਏ ਨਾ ਸੁਣਾਏ, ਸਰਵਣੀਏ ਨਾ ਸੁਣਾਏ,
ਮੇਰੇ ਮੋਹਨ ਮੇਰੇ ਮੋਹਨ ਮੇਰੇ
ਮੋਹਨ, ਸਾਨੂੰ ਬਚਾ ਸਕਦੀਆਂ ਨੇ ਤੇ ਇਹ ਅਰਦਾਸਾਂ ਜੀ, ਆਖੋ ਸਤਨਾਮ, ਨਹੀਂ ਤੇ ਕਲ ਯੁਗ ਨੇ ਤੇ ਪੂਰਾ ਜ਼ੋਰ ਫੜਿਆ ਹੋਇਆ। ਕਈ ਸੋਚਦੇ ਹੋਣਗੇ ਵੀ ਘੜੀ ਮੁੜੀ ਬੁਲਾਈ ਜਾਂਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਸਾਡਾ ਵੀ ਚਿੱਤ ਕਰਦਾ ਵੀ ਵੀਰਵਾਰ ਜਿੰਨੇ ਆਪਾਂ ਇਕੱਠੇ ਹੁੰਦੇ ਹਾਂ ਬਾਬਾ ਜੀ ਕਿਰਪਾ ਕਰਨੀ ਕਿਤੇ ਸਾਰੇ ਕੱਚੀ 'ਚ ਨਾ ਰਹਿ ਜਾਣ। ਆਪ ਜੀ ਦੀ ਮਿਹਰ ਹੋਵੇ ਦਾਸ ਨੂੰ ਵਿਸ਼ਵਾਸ ਹੈ ਗੁਰੂ ਗੋਬਿੰਦ ਸਿੰਘ ਜੇ ਨਦਰ ਦੇ ਘਰ ਵਿੱਚ ਆ ਜਾਣ ਪਿੰਗਲੇ ਨੂੰ ਵੀ ਪਰਬਤ ਚੜ੍ਹਾ ਸਕਦਾ। ਪਿੰਗਲ ਪਰਬਤ ਪਾਰ ਪਰੇ ਖਲ ਚਤਰਵ ਕੀਤਾ। ਇਹ ਅਰਦਾਸਾਂ ਤਾਂ ਲੰਬੀਆਂ ਲਿਜਾਈ ਦੀਆਂ ਕਿ ਪਤਾ ਨਹੀਂ ਕਿਹੜਾ ਬਖਸ਼ਿਆ ਬੈਠਾ ਹੋਵੇ ਸਾਨੂੰ ਬਚਾ ਸਕਦੀਆਂ ਨੇ ਅਰਦਾਸਾਂ ਸਾਰ ਗੱਜ ਕੇ ਆਖੋ ਸੱਚ। ਗੁਰੂ ਨਾਨਕ ਦੇ ਸਕੂਲ ਦੀ ਚੌਥੀ ਕਲਾਸ ਤੁਹਾਨੂੰ ਇਹ ਆਪਣੇ ਅੰਦਰ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾ। ਆਖੋ ਸਤਨਾਮ। ਉਹ ਭਾਵੇਂ ਨੇਤਰਾਂ ਦੀਆਂ ਇੰਦਰੀਆਂ, ਭਾਵੇਂ ਕੰਨਾਂ ਦੀਆਂ ਇੰਦਰੀਆਂ, ਭਾਵੇਂ ਰਸਨਾਂ ਦੀ ਇੰਦਰੀ ਹੈ। ਇੱਕ ਛੋਟਾ ਜਿਹਾ ਜ਼ਿਕਰ। ਇੱਕ ਇਲਾਕਾ ਗੜਦੀ ਵਾਲਾ, ਉੱਥੇ ਮਹਾਂਪੁਰਸ਼ ਹੋਏ ਗਿਆਨ ਸਿੰਘ ਨਾਂ ਆਇਆ। ਗਿਆਨ ਸਿੰਘ ਉਹਨੇ ਕਿਸੇ ਸਾਥੀ ਨੂੰ ਆਖਿਆ ਵੀ ਮੇਰਾ ਸ਼ਰਾਬ ਜਿਹੜੀ ਹੈ ਨਾ ਖਹਿੜਾ ਨਹੀਂ ਛੱਡਦਾ, ਵੀ ਰਸਨਾ ਦੀ ਇੰਦਰੀ ਹੈ ਵੀ ਕੰਟਰੋਲ ਨਹੀਂ ਹੁੰਦਾ, ਵਧੋ ਵਧੀ ਫਿਰ ਪੀਤੀ ਜਾਂਦੀ। ਉਹਨੇ ਕਿਹਾ ਵੀ ਗੜਦੀ ਵਾਲਾ ਇੰਜ ਮਹਾਂਪੁਰਸ਼ ਨੇ, ਉੱਥੇ ਜਾ ਕੇ ਬੇਨਤੀ ਕਰ। ਉਹ ਫਿਰ ਕਿਤਾਬ 'ਚ ਉਹਨਾਂ ਲਿਖਿਆ ਵੀ ਜਦੋਂ ਜਾਣ ਲੱਗਾ ਤਾਂ ਉਹਦੇ ਮਨ 'ਚ ਵੀ ਗੱਦੀ ਲਾ ਕੇ ਬੈਠੇ ਹੋਣਗੇ, ਦੋ ਚਾਰ ਚੇਲੇ ਹੋਣਗੇ, ਪਰ ਉੱਥੇ ਜਾ ਕੇ ਜਦੋਂ ਵੇਖਿਆ ਉਹਨਾਂ ਦੀ ਗਰੀਬੀ। ਆਖੋ ਸਤਨਾਮ। ਹੱਥੀ ਸੇਵਾ ਵੀ ਆਪ ਮਹਾਂਪੁਰਸ਼। ਇਹਨੂੰ ਜਦੋਂ ਸਮਾਂ ਮਿਲਿਆ, ਮਹਾਂਪੁਰਸ਼ੋ ਮੈਂ ਇੱਕ ਬੇਨਤੀ ਕਰਨਾ ਹੈ, ਬਾਕੀ ਸਭ ਤੇ ਠੀਕ ਹੈ, ਇਹ ਰਸਨਾ ਦੀ ਜਿਹੜੀ ਇੰਦਰੀ ਹੈ ਸ਼ਰਾਬ ਦਾ ਕੰਟਰੋਲ ਨਹੀਂ। ਆਖੋ ਸਤਨਾਮ। ਤੇ ਮਹਾਂਪੁਰਸ਼ ਕਹਿੰਦੇ ਚਲੋ ਸ਼ੁਕਰ ਹੈ ਦੂਜੀ ਕਲਾਸ ਚੜ੍ਹ ਗਿਆ, ਚੰਗੇ ਬੰਦੇ ਦੀ ਪਛਾਣ ਹੋ ਗਈ। ਗਾਹੀ ਆਖੋ ਸਤਨਾਮ। ਕਿਤਨੀ ਦੁਨੀਆ, ਕਿਤਨੇ ਤਕੜੇ ਠੇਕੇ ਵਿਕਦੇ ਸ਼ਰਾਬ। ਉਹ ਦੂਜੇ ਵੀ ਨਹੀਂ ਚੜ੍ਹੇ, ਚੰਗੇ ਬੰਦੇ ਦੀ ਪਛਾਣ ਹੀ ਨਹੀਂ। ਮਹਾਂਪੁਰਸ਼ ਕਹਿੰਦੇ ਸ਼ੁਕਰ ਹੈ ਪਛਾਣ ਤਾਂ ਹੋਈ ਹੈ, ਪਛਾਣ ਤੋਂ ਬਾਅਦ ਹੀ ਫਿਰ ਬੰਦਾ ਚੰਗੇ ਕੰਮਾਂ ਵੱਲ ਰੁਚੀ ਵੱਧਦੀ, ਮੰਦੇ ਕੰਮਾਂ ਵੱਲ ਘੱਟਦੀ। ਚੌਥੀ ਵੀ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ। ਕਹਿੰਦਾ ਜੀ ਆ ਰਸਨਾ ਨੂੰ ਆ ਜਿਹੜੀ ਚੀਜ਼ ਹੈ ਨਾ ਇਹਦਾ ਖਹਿੜਾ ਨਹੀਂ ਛੁੱਟਦਾ, ਵਧੋ ਵਧੀ ਮਨ ਕਰ ਆਉਂਦਾ, ਇੰਦਰੀ ਕੰਟਰੋਲ 'ਚ ਨਹੀਂ ਰਸਨਾ ਦੀ। ਚਲੋ ਜੋ ਬਚਨ ਉਹਨਾਂ ਕੀਤੇ ਮੈਨੂੰ ਬੜੇ ਚੰਗੇ ਲੱਗੇ। ਮਹਾਂਪੁਰਸ਼ਾਂ ਨੇ ਆਖਿਆ ਉਹ ਬਚਨ ਬੜਾ ਨਾ ਪਿਆਰ ਵਾਲਾ, ਕਹਿਣ ਲੱਗੇ ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ। ਆਖੋ ਸਤਨਾਮ। ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ, ਅਸੀਂ ਆਪ ਅਰਦਾਸ ਕਰਾਂਗੇ ਤੇਰੀ ਰਸਨਾ ਦੀ ਇੰਦਰੀ ਕੰਟਰੋਲ 'ਚ ਹੋ ਜਾ। ਆਖੋ ਸਤਨਾਮ। ਹੁਣ ਉਹ ਭੋਲਾ ਭਾਲਾ ਸੀ, ਕਹਿੰਦਾ ਜੀ ਮੈਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਰੋਜ਼ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਦਾ, ਮੈਂ ਸ਼ਰਨ ਜਾਂਦਾ। ਮਹਾਂਪੁਰਸ਼ ਕਹਿੰਦੇ ਚੰਗੀ ਗੱਲ ਹੈ, ਇਹ ਗੜਦੀ ਵਾਲਾ ਇਲਾਕਾ ਉੱਥੋਂ ਦੇ ਮੈਨੂੰ ਉਹ ਚੀਜ਼ ਚੰਗੀ ਲੱਗੀ ਮੈਨੂੰ ਬੜੀ। ਕਹਿਣ ਲੱਗੇ ਜਿਹੜਾ ਤੈਨੂੰ ਬਚਨ ਕੀਤਾ ਨਾ, ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ ਅਸੀਂ ਆਪ ਅਰਦਾਸ ਕਰਾਂਗੇ ਜਿਹੜਾ ਰੋਜ਼ ਦਰਸ਼ਨ ਕਰਦਾ ਗੁਰੂ ਗ੍ਰੰਥ ਸਾਹਿਬ ਚੰਗੀ ਗੱਲ, ਗੁਰਦੁਆਰੇ ਜਾਣਾ ਚੰਗੀ ਗੱਲ, ਪਰ ਜਿਹੜਾ ਆਹ ਤੈਨੂੰ ਕਿਹਾ ਨਾ ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ, ਇਹਦਾ ਕੀ ਮਕਸਦ ਹੈ? ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ ਭਾਵ ਨਿਗੋਰਾ ਨਾ ਰਹਿ, ਗੁਰੂ ਵਾਲਾ ਬਣ ਜਾ। ਆਖੋ ਸਤਨਾਮ। ਕਹਿਣ ਲੱਗੇ ਜਿਹੜਾ ਗੁਰੂ ਵਾਲਾ ਬਣ ਜੇ ਉਹ ਸਮਝ ਲਓ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਗ੍ਰਹਿਣ ਕਰ ਲਈ। ਆਖੋ ਸਤਨਾਮ। ਵੈ ਤੁਹਾਡੇ ਸਾਰਿਆਂ 'ਤੇ ਕਿਰਪਾ, ਪਰ ਬਾਈ ਚਾਂਸ ਕਿਸੇ ਨੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਗ੍ਰਹਿਣ ਨਹੀਂ ਕੀਤੀ ਤਾਂ ਜ਼ਰੂਰ ਕਰਿਓ ਆਖੋ ਸਤਨਾਮ। ਮਹਾਂਪੁਰਸ਼ ਕਹਿੰਦੇ ਸ਼ਰਨ ਗ੍ਰਹਿਣ ਕਰ, ਉਹਨੇ ਬਚਨ ਮੰਨਿਆ। ਚੰਦ ਹਫ਼ਤਿਆਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਗ੍ਰਹਿਣ ਕੀਤੀ ਅਤੇ ਆਇਆ। ਜਦੋਂ ਆਇਆ ਗੜਦੀ ਵਾਲਾ ਵੇਖੋ ਕਿੱਥੇ, ਇਹ ਵੀ ਵੇਖੋ ਮਹਾਂਪੁਰਸ਼ਾਂ ਦੀ ਸੋਚ ਹੈ ਜੋਗਤੀਆਂ। ਉਸ ਸਰੀਰ ਨੂੰ ਕਹਿਣ ਲੱਗੇ ਹੁਣ ਅੰਦਰੋਂ ਚਾਹੁੰਦਾ ਆ ਇੰਦਰੀ ਕੰਟਰੋਲ 'ਚ ਹੋ ਜੇ। ਕਹਿੰਦੇ ਹਾਂ, ਕਹਿੰਦੇ ਅਰਦਾਸ ਅਸੀਂ ਕਰਾਂਗੇ, ਪਰ ਇੱਥੋਂ ਸਿੱਧਾ ਅੰਮ੍ਰਿਤਸਰ ਜਾ, ਉੱਥੇ ਗੁਰਦੁਆਰਾ ਵਿਵੇਕਸਰ ਸਾਹਿਬ ਜਿੱਥੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ, ਜਿਹਦੀਆਂ ਇੰਦਰੀਆਂ ਕੰਟਰੋਲ 'ਚ ਨਹੀਂ ਹੋਣਗੀਆਂ। ਜਦੋਂ ਇੱਥੋਂ ਦੇ ਅੰਮ੍ਰਿਤ ਨੂੰ ਜਪਜੀ ਸਾਹਿਬ ਪੜ੍ਹ ਕੇ ਪੀਏਗਾ ਤਾਂ ਗਲਤ ਬੁੱਧੀ ਵੀ ਵਿਵੇਕ ਬਣ ਜੇ। ਆਖੋ ਸਤਨਾਮ। ਮੰਦੀ ਬੁੱਧੀ ਵੀ ਵਿਵੇਕ ਬਣ ਜੇ। ਮਹਾਂਪੁਰਸ਼ ਕਹਿੰਦੇ ਵੀ ਪੰਜ ਪਾਠ ਜਪਜੀ ਸਾਹਿਬ ਵਿਵੇਕ ਸਰ ਤੋਂ ਅੰਮ੍ਰਿਤ ਲਿਆ ਕੇ ਛੇਵੇਂ ਪਾਤਸ਼ਾਹ ਦਾ ਜਿਹੜਾ ਬਚਨ ਸੰਭਾਲ ਗੱਜ ਕੇ ਆਖੋ ਸਤਨਾਮ। ਮਹਾਰਾਜ ਮੇਰੀ ਰਸਨਾ ਦੀ ਬੁੱਧੀ ਜਿਹੜੀ ਹੈ ਨਾ, ਇੰਦਰੀ ਜਿਹੜੀ ਉਹ ਮੰਦੀ ਹੈ, ਸ਼ਰਨ ਗ੍ਰਹਿਣ ਕਰ ਲਈ ਕਿਤੇ ਡੋਲ ਨਾ ਜਾਵਾਂ, ਗੱਜ ਕੇ ਆਖੋ ਸਤਨਾਮ। ਅਤੇ ਹੁਣ ਤੁਸੀਂ ਕਿਰਪਾ ਕਰਿਓ। ਇਹ ਫਿਰ ਅਗਾਂਹ ਬਚਨ ਲਿਖਿਆ, ਓਹੋ 20 ਸਾਲ ਬੀਤ ਗਏ ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਨੇ ਇਹੋ ਜਿਹੀ ਵਿਵੇਕ ਬੁੱਧੀ ਕੀਤੀ ਕਿ ਉਹ ਇੰਦਰੀ ਇਹੋ ਜਿਹੀ ਕੰਟਰੋਲ 'ਚ ਕੀਤੀ, 20 ਸਾਲ ਹੱਥ ਨਹੀਂ ਲਾਇਆ। 20 ਸਾਲ ਔਰ ਅਗਾਂਹ ਫਿਰ ਲਫ਼ਜ਼ ਲਿਖੇ ਹੈ, ਕਹਿੰਦੇ ਇੱਕ ਦਿਨ ਮਾੜਾ ਸੰਗ ਹੋ ਗਿਆ ਅਤੇ ਡੋਲਣ ਲੱਗਾ, ਡੋਲਣ ਲੱਗਾ। ਜਦੋਂ ਡੋਲਣ ਲੱਗਾ ਤੇ ਫਿਰ ਚਲਾ ਗਿਆ ਉੱਥੇ ਗੜਦੀ ਵਾਲੇ ਮਹਾਂਪੁਰਸ਼ਾਂ। ਮਹਾਰਾਜ ਜੀ ਕਿਰਪਾ ਰਹੀ 20 ਸਾਲ, ਪਰ ਵੇਖੋ ਮਾੜਾ ਸੰਗ ਐਡਾ ਭੈੜਾ ਹੁੰਦਾ। ਆਹ ਕੰਮ ਹੋਣ ਲੱਗਾ ਸੀ, ਬਚ ਗਿਆ, ਕਿਰਪਾ ਹੋ ਗਈ, ਸੰਗ ਮਾੜਾ ਹੋ ਚੱਲਿਆ ਸੀ। ਅਤੇ ਫਿਰ ਉਹ ਮੈਨੂੰ ਬਚਨ ਬੜਾ ਚੰਗਾ ਲੱਗਾ, ਮੈਂ ਤੁਹਾਨੂੰ ਪਰਿਵਾਰ ਸਮਝ ਕੇ ਮੇਰਾ ਫਿਰ ਦਿਲ ਕਰਦਾ ਖੋਲ੍ਹਾਂ। ਉਹ ਗੜਦੀ ਵਾਲੇ ਮਹਾਂਪੁਰਸ਼ਾਂ ਨੇ ਉਹਦੀ ਬੈਟਰੀ ਚਾਰਜ ਪਤਾ ਕਿਵੇਂ ਕੀਤੀ? ਹਾਏ ਹਾਏ ਹਾਏ। ਕਹਿੰਦੇ ਜਿੱਥੇ ਸੰਗਤ ਕਰਨੀ ਹੈ ਉੱਥੇ ਗਲਤ ਸੰਗ ਤੋਂ ਪੂਰਾ ਬਚ ਕੇ ਰਹਿਣਾ, ਬੜੇ ਧਿਆਨ ਨਾਲ ਸੁਣਿਆ, ਪੂਰਾ ਬਚ ਕੇ ਰਹਿਣਾ। ਸਾਕਤ ਸੰਗ ਆਖੀ ਜੀ, ਦੂਰੋਂ ਜਾਈਏ ਪਾ, ਬਾਸਨ ਕਾਰੋ ਪਰਸੀਏ ਤੋ ਕੁਛ ਲੱਗੇ ਦਾ। ਉਹ ਮੈਨੂੰ ਉਹ ਬਚਨ ਬੜਾ ਅਪੀਲ ਕੀਤਾ, ਕਹਿਣ ਲੱਗੇ ਸੰਗਤ ਨਹੀਂ ਛੱਡਣੀ, ਗਲਤ ਸੰਗ ਤੋਂ ਬਚ ਕੇ ਰਹਿਣਾ। ਅਤੇ ਉਹਦੀ ਬੈਟਰੀ ਪਤਾ ਕਿਵੇਂ ਚਾਰਜ ਕੀਤੀ ਗੜਦੀ ਵਾਲੇ ਮਹਾਂਪੁਰਸ਼ ਨੇ? ਗਿਆਨ ਸਿੰਘ ਨਾਂ ਆਇਆ ਉਹਦਾ। ਕਹਿਣ ਲੱਗੇ ਗਲਤ ਸੰਗ ਐਡਾ ਭੈੜਾ ਕਿ ਕਿਸੇ ਬੰਦੇ ਦਾ ਇੱਕ ਪੈਰ ਸੱਚਖੰਡ 'ਚ ਹੋਵੇ। ਉਹਨਾਂ ਬਚਨ ਸੁਣਾਇਆ, ਕਹਿੰਦੇ ਕਿਸੇ ਬੰਦੇ ਦਾ ਇੱਕ ਪੈਰ ਸੱਚਖੰਡ 'ਚ ਹੋਵੇ, ਦਰਗਾਹ 'ਚ, ਸੱਚਖੰਡ 'ਚ, ਵੀ ਦੂਜਾ ਰੱਖਣ ਲੱਗਾ ਸੱਚਖੰਡ ਚੱਲਿਆ। ਅਤੇ ਕਹਿੰਦੇ ਮਾੜਾ ਸੰਗ ਇੰਨਾ ਭੈੜਾ ਕਿ ਕਿਤੇ ਇੱਕ ਪੈਰ ਸੱਚਖੰਡ 'ਚ ਵੀ ਹੋਵੇ ਅਤੇ ਗਲਤ ਸੰਗ ਹੋ ਜਾਵੇ ਅਤੇ ਸੱਚਖੰਡ 'ਚ ਇੱਕ ਪੈਰ ਗਿਆ ਹੋਇਆ ਵੀ ਖਿੱਚ ਕੇ ਲੈ ਆਉਂਦਾ। ਐਡਾ ਬਚ ਕੇ ਰਹਿਣਾ ਚਾਹੀਦਾ, ਆਖੋ ਸਤਨਾਮ। ਮਾੜਾ ਸੰਗ ਐਡਾ ਭੈੜਾ। ਤੋ ਇਹ ਗੁਰੂ ਨਾਨਕ ਦੇ ਘਰ ਦੀ ਸਾਧ ਸੰਗਤ ਕਲਾਸਾਂ ਨੇ, ਹੁਣ ਅੱਗੋਂ ਆਉਣਗੀਆਂ 5ਵੀਂ 6ਵੀਂ, ਇੱਕ ਇਹਨੂੰ ਮਤਲਬ ਆਪਾਂ ਕੁਝ ਮਹਾਂਪੁਰਸ਼ਾਂ ਦੀ, ਕੁਝ ਵਿਦਵਾਨਾਂ ਦੀ, ਕੁਝ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਉਹਨਾਂ ਦੀ ਜਿਹੜੀ ਡੂੰਘਾਈ ਹੈ, ਸੋਚ ਹੈ, ਇਹਨੂੰ ਕੋਈ ਬਿਲਕੁਲ ਅਸੀਂ ਨਹੀਂ ਕਹਿ ਸਕਦੇ ਹਾਂ ਵਾਕਈ ਇਹੀ ਹੈ। ਇੱਕ ਜਿਵੇਂ ਜਿਵੇਂ ਖੋਜ ਵਿੱਚੋਂ, ਗੁਰਬਾਣੀ ਵਿੱਚੋਂ ਇਸ਼ਾਰੇ ਬਈ ਸਾਨੂੰ ਅੰਦਾਜ਼ਾ ਲੱਗੀ ਜਾਵੇ। ਹੁਣ ਤੁਹਾਡੇ 'ਚੋਂ ਮੰਨ ਲਓ ਜਿਹਦੇ 'ਤੇ ਕਿਰਪਾ, ਟੀ ਵੀ 'ਤੇ ਕੋਈ ਚੀਜ਼ ਗਲਤ ਨਹੀਂ ਲਾਉਂਦਾ, ਸਮਝ ਲਓ ਵੀ ਬਾਬੇ ਨੇ ਮੈਨੂੰ ਚੌਥੀ 'ਚ ਕਰਤਾ ਹੱਕ ਸਤਨਾਮ, ਤੁਹਾਡੇ ਤੋਂ ਜਿਹਦੇ 'ਤੇ ਵੀ ਕਿਰਪਾ, ਰਸਮਾਂ ਕੰਟਰੋਲ 'ਚ ਹੋ ਗਈ ਹੈ, ਕੋਈ ਦੂਜੇ ਪਾਸੇ ਮਾਸ ਦੂਜੇ ਪਾਸੇ ਨਹੀਂ ਜਾਂਦੀ, ਅਤੇ ਸਮਝ ਲਓ ਵੀ ਗੁਰੂ ਨਾਨਕ ਮੈਨੂੰ ਚੌਥੀ 'ਚ ਲੈ ਗਏ ਆਖੋ ਸਤਨਾਮ, ਜਿਹਦੇ 'ਤੇ ਵੀ ਕਿਰਪਾ ਵੀ ਕੰਨਾਂ ਨੂੰ ਕੇਂਦਰੀ ਕੰਟਰੋਲ 'ਚ, ਕੀ ਸੁਣਨਾ ਕੀ ਨਹੀਂ ਸੁਣਨਾ, ਰਹਿਮਤ ਹੋ ਗਈ ਹੈ, ਅਤੇ ਸਮਝ ਲਓ ਵੀ ਬਾਬਾ ਜੀ ਮੈਨੂੰ ਇੱਥੇ ਕਰਕੇ ਲੈ ਗਏ ਨੇ, ਇੱਕ ਅੰਦਾਜ਼ਾ ਆਖੋ ਸਤਨਾਮ। ਤੋ ਗੁਰੂ ਨਾਨਕ ਦੇ ਘਰ ਦੀ ਪੰਜਵੀਂ ਕਲਾਸ, ਇਹ ਮੇਰੇ ਮਹਾਰਾਜ ਜੀ ਅਗਲੀ ਵਾਰੀ ਸੇਵਾ ਲੈਣ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਪ੍ਰਭ ਸਾਧ ਸੰਗ ਮੇਰੀ, ਪ੍ਰਭ ਸਾਧ ਸੰਗ ਮੇਰੀ, ਪ੍ਰਭ ਸਾਧ ਸੰਗ ਮੇਰੀ, ਬੋਲੇ